ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹਲਾ ਪਹਿਲਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੂਵਾ, ਸਚੜਾ ਦੂਰ ਨਾ ਭਾਲੀਐ, ਘੱਟ ਘੱਟ ਸ਼ਬਦ ਪਛਾਣੂਵਾ, ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੂਵਾ, ਸਚੜਾ ਦੂਰ ਨਾ ਭਾਲੀਐ, ਘੱਟ ਘੱਟ ਸ਼ਬਦ ਪਛਾਣੂਵਾ, ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ, ਨਾਮ ਤੇ ਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ, ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ, ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ, ਸੋ ਸਾਹਿਬ ਪਰਵਾਣੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਨਿਵਾਜੀ, ਸਤਿਗੁਰਾਂ ਦੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ, ਨਿਤਾ ਪ੍ਰਤੀ ਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਮਨੁੱਖਾ ਜਨਮ ਨੂੰ ਸਫਲਾਉਣ ਦੇ ਲਈ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਸ਼੍ਰੀ ਦਰਬਾਰ ਸਾਹਿਬ ਸੱਚਖੰਡ ਵਿਖੇ ਪਹੁੰਚ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਸਤਿਗੁਰਾਂ ਦੇ ਦੀਦਾਰ ਪ੍ਰਾਪਤ ਕਰਕੇ ਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੀ ਇਲਾਹੀ ਫੁਰਮਾਨ ਸਰਵਣ ਕਰਨ ਉਪਰੰਤ ਨਿਤਾ ਪ੍ਰਤੀ ਸਤਿਗੁਰਾਂ ਦੇ ਮਹਾਨ ਪਵਿੱਤਰ ਅਸਥਾਨ ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਚੌਂਕੜੇ ਲਾ ਕੇ ਗੁਰੂ ਕੀ ਸੰਗਤ ਵਿੱਚ ਸੱਜ ਕੇ ਮਾਨ ਬਾਚੇ ਕਰਮ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਗੁਰਦੇਵ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਨੂੰ ਕਹਿਣ ਸੁਣਨ ਵਿਚਾਰਨ ਦੇ ਲਈ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨਾਨਕ ਨਿਰੰਕਾਰੀ ਆਪ ਨਾਰਾਇਣ ਕਦਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਿਰੰਕਾਰ ਸਤਿਗੁਰੂ ਨਿਰੰਕਾਰ ਸਰੂਪ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ। ਆਓ ਇਸ ਦੇ ਸੂਖਸ਼ਮ ਵਿਚਾਰ ਕਹਿਣ ਸੁਣਨ ਲਈ ਗੁਰੂ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਹਾਜ਼ਰੀ ਲਵਾਉਣ ਦੇ ਵਾਸਤੇ ਸਮੂਹ ਸੰਗਤ ਮਾਈ ਭਾਈ ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ।
ਗੁਰਦੇਵ ਪਾਤਸ਼ਾਹ ਜੀ ਵਡਹੰਸ ਰਾਗ ਦੇ ਵਿੱਚ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਜਿਸ ਮਾਲਕ ਨੇ ਜਿਸ ਪ੍ਰਭੂ ਪਰਮਾਤਮਾ ਨੇ ਇਹ ਜੱਗ ਸਿਰਜਿਆ ਹੈ ਰਚਿਆ ਹੈ ਬਣਾਇਆ ਹੈ, ਭਾਵੇਂ ਵੱਖ ਵੱਖ ਧਰਮਾਂ ਨੇ ਵੱਖ ਵੱਖ ਗ੍ਰੰਥਾਂ ਨੇ ਵਿਦਵਾਨਾਂ ਨੇ ਇਸ ਜਗਤ ਦੀ ਰਚਨਾ ਦੇ ਬਾਰੇ ਵਿੱਚ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਕਿਸੇ ਨੇ ਇਹ ਗੱਲ ਕਹਿ ਦਿੱਤੀ ਏਕ ਕਾਨ ਤੇ ਮਹਿਲ ਨਿਕਾਰੀ ਤਾਂ ਤੇ ਭਈ ਸ੍ਰਿਸ਼ਟੀ ਸਾਰੀ। ਕੋਈ ਕਹਿੰਦਾ ਕਿ ਕੁੰਨ ਸ਼ਬਦ ਤੋਂ ਇਸ ਦੀ ਰਚਨਾ ਹੋਈ, ਕੋਈ ਕਹਿੰਦਾ ਏਕੋ ਹਾਂ ਬਹੁ ਸਿਆਮਾ ਪਰਜਾ ਜਾਇਤੇ, ਪਰ ਗੁਰੂ ਨਾਨਕ ਨਿਰੰਕਾਰੀ ਜੋ ਗੁਰਮਤਿ ਹੈ ਇਸ ਗੱਲ ਦੇ ਉੱਤੇ ਮੁਤਫਿਕ ਹੈ ਕਿ ਏਕ ਕਵਾਵੈ ਤੇ ਸਭ ਹੋਵਾ। ਇੱਕ ਉਸ ਮਾਲਕ ਦੇ ਸ਼ਬਦ ਉਸ ਨਿਰੰਕਾਰ ਦੀ ਮਰਜ਼ੀ ਦੇ ਅਨੁਸਾਰ ਰਚਨ ਹੈ, ਕਿਉਂਕਿ ਗੁਰਦੇਵ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪੰਗਤੀ ਬਖਸ਼ਿਸ਼ ਕੀਤੀ ਗੁਰਬਾਣੀ ਵਿੱਚ। ਸਾਹਿਬ ਕਹਿੰਦੇ ਪਿਤਾ ਕਾ ਜਨਮ ਕੇ ਜਾਣੇ ਪੂਤ, ਪਿਤਾ ਦੇ ਜਨਮ ਬਾਰੇ ਵਿੱਚ ਪੁੱਤਰ ਕੀ ਜਾਣ ਸਕਦਾ, ਪੁੱਤਰ ਨੂੰ ਕੀ ਪਤਾ ਹੈ ਵੀ ਪਿਤਾ ਦਾ ਜਨਮ ਕਿਸ ਪ੍ਰਕਾਰ ਹੋਇਆ। ਇਸ ਪ੍ਰਕਾਰ ਜਿਹੜੇ ਵੱਖ ਵੱਖ ਗ੍ਰੰਥ ਧਰਮ ਕਿਆਸ ਰਾਈਆਂ ਲਾਉਂਦੇ ਨੇ ਕਿ ਇਹ ਰਚਨਾ ਇਉਂ ਮਾਲਕ ਨੇ ਕੀਤੀ, ਇਹ ਇਸ ਤਰ੍ਹਾਂ ਹੋਈ, ਇਹ ਇਸ ਤਰ੍ਹਾਂ ਹੋਈ, ਇਹ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ ਇਹ ਸ੍ਰਿਸ਼ਟ ਸਾਜੀ, ਜਿਸ ਮਾਲਕ ਨੇ ਇਹ ਰਚਨਾ ਰਚੀ ਹੈ ਉਹ ਮਾਲਕ ਹੀ ਜਾਣਦਾ ਹੈ ਕਿ ਇਹਦੀ ਰਚਨਾ ਕਿਸ ਤਰ੍ਹਾਂ ਕੀਤੀ ਹੈ। ਇਸੇ ਲਈ ਗੁਰਦੇਵ ਕਹਿੰਦੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ, ਜਿਸ ਮਾਲਕ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਕੀਤੀ ਹੈ ਉਹ ਆਪ ਹੀ ਜਾਣਦਾ ਹੈ ਕਿ ਇਸ ਨੂੰ ਮੈਂ ਕਿਵੇਂ ਬਣਾਇਆ। ਮਕਾਨ ਬਣਾਉਣ ਵਾਲਾ ਜੋ ਮਿਸਤਰੀ ਹੈ ਕਾਰੀਗਰ ਹੈ ਉਸਨੂੰ ਪਤਾ ਹੈ ਮੈਂ ਇਸ ਦੀ ਕਿਵੇਂ ਰਚਨਾ ਕੀਤੀ ਹੈ, ਅਤੇ ਜਿਸ ਨੂੰ ਉਸ ਮਕਾਨ ਬਾਰੇ ਗਿਆਨ ਹੀ ਨਹੀਂ ਉਹ ਕਿਵੇਂ ਕਹਿ ਸਕਦਾ ਵੀ ਇਹਦੀਆਂ ਨੀਹਾਂ ਕਿਵੇਂ ਭਰੀਆਂ ਨੇ, ਛੱਤ ਕਿਵੇਂ ਪਾਈ ਹੈ, ਤਿਆਰੀ ਕਿਵੇਂ ਕੀਤੀ ਹੈ। ਇਹ ਉਹ ਮਾਲਕ ਹੀ ਜਾਣਦਾ ਹੈ, ਜੇ ਕੋਈ ਹੋਰ ਜਾਣਦਾ ਹੁੰਦਾ ਨਾ ਤੇ ਗੁਰਦੇਵ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਵਚਨ ਕਹਿ ਦਿੱਤੇ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਜੇ ਕਿਸੇ ਨੂੰ ਪਤਾ ਹੁੰਦਾ ਨਾ ਤੇ ਉਹਨਾਂ ਨੇ ਕੁਰਾਨ ਵਿੱਚ ਲਿਖ ਦੇਣਾ ਸੀ, ਕਿਸੇ ਨੇ ਵੇਦਾਂ ਵਿੱਚ ਲਿਖ ਦੇਣਾ ਸੀ, ਪਰ ਆਪਣੇ ਆਪਣੇ ਖਿਆਲਾਤ ਪ੍ਰਗਟ ਕਰਦੇ ਨੇ। ਉਸ ਮਾਲਕ ਦੀ ਰਚਨਾ ਨੂੰ ਉਹ ਮਾਲਕ ਖੁਦ ਹੀ ਜਾਣ ਸਕਦਾ। ਇਸ ਲਈ ਸਾਹਿਬ ਕਹਿੰਦੇ ਜਿਨ ਜਗ ਸਿਰਜ ਸਮਾਇਆ, ਜਿਨ ਜਿਸ ਮਾਲਕ ਨੇ ਜੱਗ ਨੂੰ ਸਿਰਜਿਆ ਹੈ, ਬਣਾਇਆ, ਰਚਿਆ, ਔਰ ਉਹ ਰਚ ਕੇ ਇਹਦੇ ਵਿੱਚ ਸਮਾਇਆ ਹੋਇਆ, ਇਹਦੇ ਵਿੱਚ ਲੀਨ ਹੈ। ਖਿਮਾ ਕਰਨੀ, ਜਿੰਨੇ ਵਿਦਵਾਨਾਂ ਨੇ ਗੁਰਬਾਣੀ ਦੇ ਟੀਕੇ ਕੀਤੇ ਨੇ, ਅਰਥ ਕੀਤੇ ਨੇ, ਆਪ ਆਪਣੀ ਬੁੱਧ ਹੈ ਜੇਤੀ, ਆਪਣੀ ਆਪਣੀ ਬੁੱਧੀ ਦੇ ਅਨੁਸਾਰ ਸਾਰਿਆਂ ਨੇ ਅਰਥ ਕੀਤੇ ਨੇ। ਪ੍ਰੋਫੈਸਰ ਸਾਹਿਬ ਸਿੰਘ ਹੋਰ ਕੁਝ ਕਹਿ ਰਹੇ ਨੇ, ਗਿਆਨੀ ਹਰਬੰਸ ਸਿੰਘ ਜੀ ਦੇ ਹੋਰ ਵਿਚਾਰ ਨੇ, ਫਰੀਦਕੋਟ ਟੀਕਾ ਕੁਝ ਹੋਰ ਕਹਿ ਰਿਹਾ, ਸੱਤੋ ਵਾਲੀ ਗਲੀ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਜੀ, ਉਹਨਾਂ ਦੇ ਆਪਣੇ ਵਿਚਾਰ ਨੇ। ਖੈਰ, ਜੋ ਗੁਰਬਾਣੀ ਸਾਨੂੰ ਬਖਸ਼ਿਸ਼ ਕਰ ਰਹੀ ਹੈ ਨਾ, ਸਮਾਇਆ ਉਹਦੇ ਵਿੱਚ ਸਮਾਇਆ ਹੋਇਆ, ਉਹਦੇ ਵਿੱਚ ਲੀਨ ਹੈ ਜਿਸ ਮਾਲਕ ਨੇ ਰਚਨਾ ਰਚੀ ਹੈ। ਕਿਉਂਕਿ ਕਰਤੇ ਦੀ ਅਤੇ ਕਿਰਤ ਦੀ ਅਭੇਦਤਾ ਹੈ, ਉਹ ਕਰਤਾ ਮਾਲਕ ਹੈ, ਸੰਸਾਰ ਉਹਦੀ ਕਿਰਤ ਹੈ, ਅਤੇ ਕਿਰਤ ਵਿੱਚੋਂ ਹੀ ਕਰਤਾ ਨਜ਼ਰ ਆਉਂਦਾ ਹੈ, ਕਿਰਤ ਵਿੱਚੋਂ ਹੀ ਉਹ ਕਰਤਾ ਨਜ਼ਰ ਆਉਂਦਾ ਹੈ। ਜਦੋਂ ਅਸੀਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ ਹਾਂ, ਜਿਸ ਦੇ ਵਿੱਚ ਗੁਰਸਾਹਿਬਾਂ ਦੀ ਬਾਣੀ, ਭੱਟਾਂ ਦੀ ਬਾਣੀ, ਭਗਤਾਂ ਦੀ ਬਾਣੀ, ਅਤੇ ਨਿਸ਼ਚੇ ਹੁੰਦਾ ਹੈ ਭਗਤਾਂ ਅਤੇ ਭੱਟਾਂ ਦੇ ਮਾਲਕ ਨੇ, ਜਿਸ ਨੇ ਇਹ ਰਚਨਾ ਰਚੀ ਹੈ, ਆਪ ਇਹਦੇ ਵਿੱਚ ਸਮਾਇਆ ਹੋਇਆ। ਔਰ ਸ੍ਰੀ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਸੋ ਸਾਹਿਬ, ਉਹ ਜਿਹੜਾ ਮਾਲਕ ਹੈ, ਕੁਦਰਤ ਜਾਣੋ ਵਾ, ਉਸ ਮਾਲਕ ਨੂੰ, ਉਸ ਪ੍ਰਭੂ ਨੂੰ ਉਸਦੀ ਕੁਦਰਤ ਵਿੱਚ, ਉਹਦੀ ਸ਼ਕਤੀ ਵਿੱਚ ਕੁਦਰਤ ਦਿਸੈ, ਕੁਦਰਤ ਸੁਣੀਏ। ਆਪ ਜੀ ਹੁਣੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ, ਪ੍ਰੋਫੈਸਰ ਅਵੇਰ ਸਿੰਘ ਜੀ ਦੀ ਰਸਨਾ ਤੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਰਵਣ ਕੀਤੀ ਹੈ। ਉਹ ਕੁਦਰਤ ਕਰਕੇ ਵਸਿਆ ਸੋਏ, ਉਹ ਮਾਲਕ ਆਪਣੀ ਆਤਮਿਕ ਸ਼ਕਤੀ ਕਰਕੇ ਸਾਰਿਆਂ ਵਿੱਚ ਵਰਸਿਆ ਹੋਇਆ, ਮਾਇਆ ਕਰਕੇ ਸਾਰਿਆਂ ਵਿੱਚ ਲੀਨ ਹੈ। ਇਸ ਲਈ ਸਾਹਿਬ ਕਹਿੰਦੇ, ਭਾਈ ਜਿਸ ਨੇ ਇਹ ਜੱਗ ਰਚਿਆ, ਉਹ ਇਹਦੇ ਵਿੱਚ ਸਮਾਇਆ ਹੋਇਆ, ਅਤੇ ਉਸ ਮਾਲਕ ਨੂੰ ਇਹਦੇ ਵਿੱਚ ਜਾਣਨਾ ਕਰ।
ਸੱਚੜਾ ਦੂਰ ਨਾ ਭਾਲੀਐ, ਘੱਟ ਘੱਟ ਸ਼ਬਦ ਪਛਾਣੋ ਵਾ।
ਉਸ ਸੱਚੇ ਨੂੰ ਕਿਤੇ ਹੋਰ ਦੂਰ ਨਾ ਲੱਭਣ ਜਾ, ਉਸ ਸੱਚੇ ਪ੍ਰਭੂ ਨੂੰ, ਮਾਲਕ ਨੂੰ ਕਿਤੇ ਦੂਰ ਨਾ ਲੱਭ, ਉਹ ਕਿਤੇ ਦੂਰ ਨਹੀਂ ਹੈ। ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰ ਵਾਲੇ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ, ਕਹਿੰਦੇ ਨੇੜੇ ਨਾ ਹੀ ਦੂਰ, ਉਹ ਨੇੜੇ ਹੈ, ਤੇਰੇ ਨਜ਼ਦੀਕ ਹੈ, ਉਹ ਦੂਰ ਨਹੀਂ ਹੈ। ਇਸੇ ਲਈ ਸਾਹਿਬ ਕਹਿੰਦੇ ਨੇ ਨਾ, ਘੱਟ ਘੱਟ ਰਹਿਆ ਸਮਾਈ, ਉਹ ਤੇ ਘਟਾਂ ਘਟਾਂ ਵਿੱਚ ਸਮਾਇਆ ਹੋਇਆ। ਔਰ ਜਦੋਂ ਅਸੀਂ ਗੁਰਦੇਵ ਪਾਤਸ਼ਾਹ ਦੇ ਬਚਨ ਪੜ੍ਹਦੇ ਹਨ, ਤੇ ਸਾਹਿਬ ਤੇ ਇਹ ਕਹਿੰਦੇ ਨੇ, ਉਹ ਇੱਕ ਇੱਕ ਕਣ ਦੇ ਵਿੱਚ ਸਮਾਇਆ ਹੋਇਆ, ਰਗੋ ਰੇਸ਼ੇ ਵਿੱਚ ਸਮਾਇਆ ਹੋਇਆ। ਤੇ ਆਪ ਜੀ ਕਈ ਵਾਰੀ ਬਚਨ ਪੜ੍ਹਦੇ ਸੁਣਦੇ ਹੋ, ਕਹਿੰਦੇ ਨੇ, ਜਲਸ ਤੋਂ ਹੀ, ਥਲਸ ਤੋਂ ਹੀ, ਜ਼ਮੀਂ ਤੋਂ ਹੀ, ਜ਼ਮਾਂ ਤੋਂ ਹੀ, ਮਕੀਂ ਤੋਂ ਹੀ, ਮਕਾਨ ਤੋਂ ਹੀ। ਸਾਹਿਬ ਤੇ ਕਹਿੰਦੇ ਬ੍ਰਿਸ਼ਸ ਤੋਂ ਹੀ, ਪੱਤਸ ਤੋਂ ਹੀ, ਐ ਮੇਰੇ ਮਾਲਕ ਨਿਰੰਕਾਰ, ਬ੍ਰਿਸ਼ ਵਿੱਚ ਵੀ ਤੂੰ ਹੈ, ਕੇਵਲ ਬ੍ਰਿਸ਼ ਵਿੱਚ ਹੀ ਨਹੀਂ, ਬ੍ਰਿਸ਼ ਦੇ ਇੱਕ ਇੱਕ ਪੱਤੇ ਵਿੱਚ ਤੂੰ ਹੈ। ਹਰ ਇੱਕ ਪੱਤੇ ਵਿੱਚ ਤੂੰ ਵਸਿਆ ਹੋਇਆ ਹੈ। ਇਸ ਲਈ ਸਾਹਿਬ ਕਹਿੰਦੇ ਨੇ ਕਿ ਉਸ ਨੂੰ ਦੂਰ ਨਾ ਭਾਲੀਏ, ਦੂਰ ਨਾ ਲੱਭੀਏ, ਉਸ ਨੂੰ ਦੂਰ ਨਹੀਂ ਲੱਭਣਾ ਚਾਹੀਦਾ। ਫਿਰ ਮਾਰੇ ਕਿੱਥੋਂ ਮਿਲੇਗਾ, ਘੱਟ ਘੱਟ ਸ਼ਬਦ ਪਛਾਣੋ ਵਾਉ। ਉਹ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਉਹਨੂੰ ਘੱਟ ਘੱਟ ਵਿੱਚ ਪਛਾਣਨਾ ਚਾਹੀਦਾ, ਉਹਨੂੰ ਘੱਟ ਘੱਟ ਵਿੱਚ ਦੇਖਣਾ ਚਾਹੀਦਾ, ਉਹਨੂੰ ਘੱਟ ਘੱਟ ਵਿੱਚ ਦੇਖ। ਕੱਲ ਵੀ ਬੇਨਤੀ ਕੀਤੀ ਸੀ, ਉਹ ਸਾਰਿਆਂ ਵਿੱਚ ਹੈ। ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁਨਾ ਨਾਰੇ। ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਉਹ ਸਾਰਿਆਂ ਘੱਟਾਂ ਵਿੱਚ ਸਮਾਇਆ ਹੋਇਆ। ਜ਼ਮੀਂ ਜ਼ਮਾਨ ਕੇ ਬਿਖੇ ਸਮਸਤ ਏਕ ਜੋਤ ਹੈ, ਨਾ ਬਾਢ ਹੈ ਨਾ ਕਾਟ ਹੈ, ਨਾ ਬਾਢ ਕਾਟ ਹੋਤ ਹੈ। ਉਹ ਸਾਰਿਆਂ ਵਿੱਚ ਸਮਾਇਆ ਹੋਇਆ, ਕਣ ਕਣ ਵਿੱਚ ਉਸਦੀ ਅਸੀਂ ਗੁਰੂ ਦੇਵ ਪਾਤਸ਼ਾਹ ਜੀ ਦੀ ਮਹਿਸੂਸ ਕਰ ਸਕਦੇ ਹਰ ਇੱਕ ਦੇ ਵਿੱਚ ਉਸ ਨੂੰ। ਇਸ ਲਈ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਸੰਤਨ ਆ, ਸਤਿਗੁਰਾਂ ਨੇ ਕਿਹਾ ਕਿ ਉਹ ਸਾਰਿਆਂ ਘੱਟਾਂ ਵਿੱਚ ਵਸ ਰਿਹਾ ਹੈ, ਹਰ ਇੱਕ ਹਿਰਦੇ ਵਿੱਚ ਮਾਲਕ ਬੈਠਾ ਹੋਇਆ। ਇਹ ਵੱਖਰੀ ਬਾਤ ਹੈ ਕਿ ਸਾਨੂੰ ਨਜ਼ਰ ਨਹੀਂ ਆ ਰਿਹਾ, ਉਹ ਹੈ ਸਾਰਿਆਂ ਦੇ ਸਾਡੇ ਅੰਦਰ ਬੈਠਾ ਹੋਇਆ, ਪਰ ਸਾਨੂੰ ਨਜ਼ਰ ਨਹੀਂ ਆਉਂਦਾ, ਸਾਨੂੰ ਨਿਸ਼ਚੇ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਨਿਸ਼ਚੇ? ਸਾਡੇ ਅੰਦਰ ਇੱਕ ਭਰਮ ਦਾ ਪਰਦਾ ਪਿਆ ਹੋਇਆ। ਉਹ ਭਰਮ ਕਾਹਦਾ ਹੈ? ਉਹ ਭਰਮ ਇਸ ਕਰਕੇ ਸਾਨੂੰ ਪਿਆ ਹੋਇਆ ਹੈ, ਅਸੀਂ ਕਹਿੰਦੇ ਹਾਂ ਕਿ ਉਹ ਕਿਹੜਾ ਦੇਖਿਆ ਵੀ ਮਾਲਕ ਹੈ ਕਿ ਨਹੀਂ ਹੈ। ਇਹ ਸਾਰੇ ਪਰਿਵਾਰ ਦਿਸਦਾ ਹੈ, ਕਾਰੋਬਾਰ ਦਿਸਦਾ ਹੈ, ਜੀਵ ਜੰਤੂ ਦਿਸਦੇ ਨੇ, ਅਤੇ ਜਿਹੜੀ ਵਸਤੂ ਦਿਸਦੀ ਹੈ ਉਸ 'ਤੇ ਮਨੁੱਖ ਸੱਚ ਮੰਨ ਲੈਂਦਾ, ਉਸ ਨੂੰ ਨਿਸ਼ਚੇ ਕਰ ਲੈਂਦਾ। ਅਤੇ ਹੁਣ ਜਿਹੜੀ ਵਸਤੂ ਦਿਸਦੀ ਨਹੀਂ, ਕਹਿੰਦਾ ਪਤਾ ਨਹੀਂ ਹੈਗੀ ਵੀ ਕਿ ਨਹੀਂ ਹੈਗੀ, ਪਰ ਨਹੀਂ ਉਹ ਹੈ ਪਰ ਦਿਸਦਾ ਨਹੀਂ ਹੈ। ਜੋ ਦਿਸਦਾ ਉਹ ਨਹੀਂ ਹੈ। ਖਿਮਾ ਕਰਿਓ, ਜੋ ਕੁਝ ਸਾਨੂੰ ਦਿਸ ਰਿਹਾ ਇਹ ਨਹੀਂ ਹੈ, ਜੋ ਨਹੀਂ ਦਿਸਦਾ ਉਹ ਹੈ। ਹਵਾ ਕਿਸੇ ਨੇ ਦੇਖੀ ਹੈ? ਪਰ ਹੈ। ਸੁਗੰਧੀ ਕਿਸੇ ਨੇ ਤੱਕੀ ਹੈ ਵੀ ਫੁੱਲਾਂ ਦੀ ਸੁਗੰਧੀ ਆ ਰਹੀ ਹੈ, ਨਾਸਕਾਂ ਉਸ ਨੂੰ ਮਹਿਸੂਸ ਕਰ ਰਹੀਆਂ ਨੇ, ਆਨੰਦ ਆ ਰਿਹਾ, ਪਰ ਕੋਈ ਦੱਸ ਸਕਦਾ ਵੀ ਉਹ ਜਿਹੜੀ ਸੁਗੰਧੀ ਹੈ, ਜਿਹੜੀ ਸਮੈਲ ਆ ਰਹੀ ਹੈ ਫੁੱਲਾਂ ਵਿੱਚੋਂ, ਉਹ ਕਿਹੋ ਜਿਹੀ ਹੈ, ਕੀ ਰੂਪ ਹੈ ਉਸਦਾ? ਉਹ ਮਹਿਸੂਸ ਕਰਨ ਕਰਕੇ ਹੈ। ਇਸੇ ਲਈ ਗੁਰਦੇਵ ਕਹਿੰਦੇ ਨੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਇਹ ਜੋ ਕੁਝ ਅਸੀਂ ਦੇਖਦੇ ਹਾਂ ਇਹ ਦ੍ਰਿਸ਼ਟਾਮਾਨ ਹੈ, ਅਤੇ ਜੋ ਅੱਖਾਂ ਨਾਲ ਦੇਖਣ ਵਾਲਾ ਨਹੀਂ ਉਹ ਹੈ। ਇਸ ਲਈ ਇਹ ਭਰਮ ਹੈ, ਇਸ ਨੂੰ ਵਿਦਾਂਤ ਕਹਿੰਦਾ ਬ੍ਰਹਮ ਅਨੰਤ ਜਗ ਸੱਤ ਭਰਮ। ਭਈ ਬ੍ਰਹਮ ਅਸੱਤ ਹੈ, ਜਗਤ ਸੱਤ ਹੈ। ਸਮਝਿਓ ਕਿ ਜਗਤ ਸੱਚਾ ਹੈ ਅਤੇ ਬ੍ਰਹਮ ਪਰਮੇਸ਼ਰ ਝੂਠਾ ਹੈ। ਕਹਿੰਦੇ ਭਰਮ ਪਿਆ ਹੋਏ, ਉਸ ਭਰਮ ਦੇ ਕਾਰਨ ਅੰਦਰ ਬੈਠਾ ਮਾਲਕ ਸਾਨੂੰ ਦਿਸਦਾ ਨਹੀਂ, ਬਾਹਰ ਬੈਠਾ ਪਰਿਵਾਰ ਸਾਨੂੰ ਦਿਸਦਾ। ਕਿਉਂਕਿ ਅੱਖਾਂ ਪਰਿਵਾਰ ਨੂੰ ਦੇਖਦੀਆਂ ਨੇ, ਅਤੇ ਗਿਆਨ ਰੂਪੀ ਜਿਹੜੇ ਚਕਸ਼ੂ ਨੇਤਰ ਨੇ ਉਹ ਅੰਦਰ ਬੈਠੇ ਹੋਏ ਨੂੰ ਦੇਖਦੇ ਨੇ। ਇਸ ਲਈ ਜਿਹਦੇ ਅੰਦਰਲੇ ਨੇਤਰ ਖੁੱਲ ਜਾਂਦੇ ਨੇ ਨਾ, ਉਹ ਫਿਰ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ। ਉਹ ਫਿਰ ਕਹਿੰਦੇ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਮਾਲਕ ਤੋਂ ਬਿਨਾਂ ਕੋਈ ਹੈ ਹੀ ਨਹੀਂ। ਇਸ ਲਈ ਉਹ ਘੱਟ ਘੱਟ ਸ਼ਬਦ ਪਛਾਣੋ ਆ,
ਗੁਰੂ ਦੇ ਉਪਦੇਸ਼ ਦੁਆਰਾ ਉਸ ਨੂੰ ਸਾਰਿਆਂ ਵਿੱਚ ਪਛਾਣਿਆ ਜਾਂਦਾ ਹੈ।
ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ।
ਇਹਨੂੰ ਕਹਿੰਦੇ ਨੇ ਬੀਪਸਾ ਅਲੰਕਾਰ। ਇੱਕ ਗੱਲ ਨੂੰ ਦੁਬਾਰਾ ਦੁਬਾਰਾ ਰਿਪੀਟ ਕਰਨ, ਇੱਕ ਗੱਲ ਨੂੰ ਸਮਝਾਉਣ ਵਾਸਤੇ ਦੁਬਾਰਾ ਫੇਰ ਕਹਿਣ। ਪਾਤਸ਼ਾਹ ਜੀ ਕਹਿੰਦੇ ਸਲੀ ਭਾਈ ਸੱਚ ਸ਼ਬਦ ਪਛਾਣੋ, ਸੱਚੇ ਸ਼ਬਦ ਦੁਆਰਾ ਉਸ ਨੂੰ ਪਛਾਣੋ ਸਮਝੋ, ਦੂਰ ਨਾ ਜਾਣੋ ਉਸ ਨੂੰ, ਉਸ ਮਾਲਕ ਨੂੰ ਦੂਰ ਨਾ ਨਿਸ਼ਚੇ ਕਰੋ, ਦੂਰ ਨਾ ਸਮਝੋ। ਕਿਉਂ? ਜਿਨ ਇਹ ਰਚਨਾ ਰਾਚੀ, ਜਿਸ ਮਾਲਕ ਨੇ ਇਹ ਰਚਨਾ ਰਚੀ ਹੈ ਨਾ, ਸਾਰੀ ਸ੍ਰਿਸ਼ਟੀ ਰਚਨਾ ਕੀਤੀ ਹੈ, ਇਹ ਸਾਰੀ ਉਤਪਤੀ ਕੀਤੀ ਹੈ, ਉਹ ਮਾਲਕ ਇਸ ਦੇ ਵਿੱਚ ਹੈ।
ਨਾਮ ਤੇ ਆਏ ਤਾਂ ਸੁਖ ਪਾਏ, ਬਿਨ ਨਾਮ ਹੈ ਪਿੜ ਕਾਚੀ।
ਹੁਣ ਇਹ ਸੰਸਾਰ ਰਚ ਦਿੱਤਾ ਹੈ ਮਾਲਕ ਨੇ, ਸਾਨੂੰ ਇਹ ਸੰਸਾਰ ਵਿੱਚ ਜਨਮ ਪ੍ਰਾਪਤ ਹੋ ਗਿਆ, ਬਹੁਤ ਵੱਡੀ ਬਖਸ਼ਿਸ਼। ਪਰ ਸਾਹਿਬ ਕਹਿੰਦੇ ਨੇ ਨਾਮ ਤੇ ਆਏ ਤਾਂ ਸੁਖ ਪਾਏ। ਸੰਸਾਰ ਵਿੱਚ ਆ ਕੇ ਜਿਹੜਾ ਨਾਮ ਧਿਆਉਂਦਾ ਹੈ ਨਾ, ਸੰਸਾਰ ਵਿੱਚ ਆ ਕੇ ਨਾਮ ਤੇ ਆਏ, ਨਾਮ ਤੇ ਆਏਗਾ ਤਾਂ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਪਦਾਰਥਾਂ ਵਿੱਚੋਂ ਸੁੱਖ ਨਹੀਂ ਮਿਲਣੇ, ਪਰਿਵਾਰ ਵਿੱਚੋਂ ਸੁੱਖ ਨਹੀਂ ਪ੍ਰਾਪਤ ਹੋਣੇ, ਇਹ ਮਾਇਆ ਦੇ ਚੋਜ ਤਮਾਸ਼ੇ ਸੁੱਖ ਨਹੀਂ, ਇਹ ਤੇ ਮਨ ਦਾ ਇੱਕ ਭਲਾਵਾ ਛਲਾਵਾ ਹੈ। ਇੱਕ ਛਿਣ ਮਾਤਰ ਦੇ ਸੁੱਖ ਮਹਿਸੂਸ ਕਰਦਾ ਹੈ ਮਨੁੱਖ, ਪਰ ਜਿਹੜੇ ਹਮੇਸ਼ਾ ਦਾ ਸੁੱਖ ਹੈ ਨਾ, ਉਹ ਕੇਵਲ ਤੇ ਕੇਵਲ ਨਾਮ ਦੇ ਵਿੱਚ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨ ਲਹੀਐ। ਅੱਜ ਕੋਈ ਰਾਜਾ ਸੁਖੀ ਹੈ? ਚਾਹੇ ਕੋਈ ਵੀ ਹੈ, ਪ੍ਰਧਾਨ ਮੰਤਰੀ ਹੈ, ਰਾਸ਼ਟਰਪਤੀ ਹੈ, CM ਹੈ, ਕੋਈ ਵੀ ਹੈ, ਸੁਖੀ ਨਹੀਂ ਹੈ। ਸੁਖੀ ਉਹ ਹੈ ਜਿਸ ਦੇ ਪੱਲੇ ਨਾਮ ਹੈ। ਇੱਕ ਫਕੀਰ ਇੱਕ ਫੜੀ 'ਤੇ ਬੈਠਾ ਹੋਇਆ ਨਾਮ ਜਪਣ ਵਾਲਾ ਹੈ, ਬੜੇ ਆਨੰਦ ਨਾਲ ਸੌਂ ਜਾਂਦਾ, ਕੁਹਾੜੇ ਮਾਰਦਾ ਅਤੇ ਬਾਦਸ਼ਾਹ ਨੂੰ ਤੇ ਪਸ਼ਮੀਨੇ ਦੇ ਬਿਸਤਰ ਬਸਤਰ ਵਿੱਚ ਵੀ ਨੀਂਦ ਨਹੀਂ ਆਉਂਦੀ, ਕਿਉਂਕਿ ਉਹਦੇ ਕੋਲ ਮਾਇਆ ਦੇ ਸੁੱਖ ਨੇ, ਫਕੀਰ ਕੋਲ ਮਾਲਕ ਦੇ ਸੁੱਖ ਨੇ। ਹੁਣ ਮਾਲਕ ਵੱਡਾ ਹੁੰਦਾ ਕਿ ਮਾਲਕ ਦੀ ਰਚਨਾ ਵੱਡੀ ਹੁੰਦੀ ਹੈ? ਮਾਲਕ ਨਾਲ ਜੁੜਿਆ ਹੋਇਆ ਮਨੁੱਖ ਸੁਖੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਤਾਂ ਹੀ ਸੁੱਖ ਪ੍ਰਾਪਤ ਹੋਣਗੇ ਜੇ ਨਾਮ ਜਪੇਗਾ। ਖਿਆਲ ਵਿੱਚ ਰੱਖੀ, ਬਿਨ ਨਾਮ ਹੈ ਪਿੜ ਕਾਚੀ। ਬਿਨਾਂ ਪ੍ਰਭੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਪਿੜ ਕੱਚਾ ਹੀ ਰਹਿ ਜਾਣਾ ਹੈ, ਪੱਕੇਗਾ ਨਹੀਂ, ਮੰਜ਼ਲ ਤੇ ਨਹੀਂ ਪਹੁੰਚੇਗਾ, ਅਧਵਾਟੇ ਰਹਿ ਜਾਏਗਾ।
ਜਿਨ ਥਾਪੀ ਵਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ।
ਜਿਸ ਮਾਲਕ ਨੇ ਇਹ ਥਾਪੀ ਰਚਨਾ ਕੀਤੀ ਹੈ, ਉਹੀ ਇਸ ਦੀ ਵਿਧੀ ਤਰੀਕੇ ਨੂੰ ਜਾਣਦਾ ਹੈ। ਜਿਸ ਨੇ ਰਚਨਾ ਰਚੀ ਹੈ ਨਾ, ਕਿਵੇਂ ਰਚੀ ਹੈ, ਕਿਉਂ ਰਚੀ ਹੈ, ਇਹ ਉਹ ਮਾਲਕ ਹੀ ਇਸ ਦੀ ਵਿਧੀ ਤਰੀਕੇ ਨੂੰ ਜਾਣਦਾ ਹੈ। ਹੋਰ ਕਿਆ ਕੋਈ ਕਹਿ ਸਕਦਾ ਹੈ? ਉਸ ਮਾਲਕ ਦੀ ਰਚਨਾ ਨੂੰ ਕੌਣ ਕਹਿ ਸਕਦਾ ਵੀ ਮਾਲਕ ਨੇ ਇਉਂ ਕੀਤਾ, ਕਿਉਂਕਿ ਉਹਨੇ ਕਿਸੇ ਨੂੰ ਪੁੱਛਿਆ ਹੀ ਨਹੀਂ। ਬੀਓ ਪੂਛਣ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਉਹ ਦੂਜੇ ਦੀ ਸਲਾਹ ਲੈ ਕੇ ਨਹੀਂ ਕੁਝ ਕਰਦਾ, ਖੁਦ ਵਾ ਖੁਦ ਕਰਦਾ ਹੈ। ਇਸ ਕਰਕੇ ਜਿਹੜਾ ਮਾਲਕ ਹੈ ਨਾ, ਉਹਦੇ ਬਾਰੇ ਕੋਈ ਹੋਰ ਕੁਝ ਕਹਿ ਨਹੀਂ ਸਕਦਾ ਹੈ।
ਜਿਨ ਜਗ ਥਾਪ ਵਤਾਇਆ ਜਾਲੋ, सो साहिब परवानो
जिस मालिक ने जगत नू थाप रचना कीता और जिस मालिक ने जगत की रचना कीती विस्तार कीता है उस मालिक ने एक माया का जाल पाया होया है। जिहड़े असी जीव उस माया के जाल विच फसे हुए हैं उस माया के जाल विच फस के उस मालिक नू भुल जाने। मकड़ी जाला खुद बुनती है, कई बार आप देखते हो ना पुरानियां छत्तां दे नाल जां कोई सफाई ना करे उत्थे भी जाले लग जांदे ने। मकड़ी अपने मूँह विचों तंदा कढ कढ के चार चौफेरे जाला बुन लैंदी है ते उसे जाले विच उलझ के रह जांदी, बाहर ही नहीं निकल सकती। इस मनुख ने मोह दियां तंदा कढ कढ के जाला बनाया होया है। ये मेरा पुत्र है, मेरी धी है, ये भैन है, भाई है, साक है, संबंधी है, ये मेरा कारोबार है, ये मेरा घर बार है, ये सारिया मोह दियां तंदा नाल इक जाला बन गया। चाहिदा तो यह सी ना भी उस जाले विच्चों निकलण दा तरीका भी इहनूं आउंदा, इसनूं तरीका भी आउंदा, पर तरीका इसनूं आया नहीं, तरीका समझिया नहीं, माया दे जाल विच ही फस के रह गया। ते मेरे साहिब कहिंदे ने कि हे भाई सो साहिब परवानो, ओ मालिक परवान नीक है, ओ सर्व शक्तिमान है, जिस मालिक ने रचना रची एक माया दा जाल बना दिता, जेड़े जीव जाल विच फस गए।
बाबा आया है उठ चलना, आदो पंदा है संसारोवा।
हुण इस जाल विचों निकलण दा तरीका भी साहब कहिंदे ने, बाबा हे भाई, बाबा सत्कार दा शब्द है, बाबा बहुत सत्कार ते शब्द है। फिर बाबा गया बगदाद नूं, गुरु नानक साहब जी नूं बाबा शब्द वरते आ भाई साहब भाई गुरदास जी ने। असी बाबा शब्द ऐं समझ लैंदे हां कि जिसे नूं किसे दा निरादर करना नहीं, हुण साडे शब्द बदल गए सारिआं दे। खैर गुरु कृपा करे, बाबा आया है उठ चलना, ये जीव संसार विच आया है पर इसने उठ के चले जाना है। आया है संसार विच ते इसने हमेशा संसार विच नहीं रहना, इन्हें उठ के चले जाना है। भाव के जन्मंता मरणं, जन्म मिले ते मौत अवश्य आ जानी है। अद पंदा है संसारो आ, ते ये जिहड़ा जीव है ना ये अध वाटे रह जाता है, मंजिल ते नहीं पहुँचता है। ते जेकर कोई जतन कर लैंदा है ना, कोई सेवा सिमरन साधन, कोई संत महात्मा बंदगी कर लैंदा है, उन्हूं थोड़ा जिहा रस्ता दिखाई देंदा है, ते दिखाई देण लग्गिया रस्ता आप ही हंकारी बन जाता है। इसलिए सियाने कहिंदे ये बागे फरदौस, मंजिल है थके हारों की, ठहरने वाले ठहर जाए हम तो सफर करते हैं। थोड़ी जी किनका कमात्र शक्ति प्राप्त हो जाए उथे उलझ के रह जाता है। इसलिए भगत कबीर साहब जी कहिंदे ने कबीर सिख साखा बहुते किए, केसो कियो नमीत, चाले थे हर मिलन का, बीचे अटके उचीत। चलिया ते मालक नू मिलन वास्ते सी, बंदगी कीती नितनेमी प्रेमी बनिया, ते जदों थोड़ी जी गुरु ने कृपा कीती झलक बख्शी ना आप ही गुरु बन के बह गया। अपने चेले चालियां बनाने शुरू कर दिते, अपनी पूजा प्रतिष्ठा करवानी शुरू कर दिती, ਜਿਸ ਕਰਕੇ ਅੱਧ ਵਾਟੇ ਰਹਿ ਗਿਆ ਹੈ।
ਸਿਰ ਸਿਰ ਸਚੜੈ ਲਿਖਿਆ ਦੁੱਖ ਸੁੱਖ ਪੂਰਬ ਵਿਚਾਰੋ ਵਾ।
ਇਹ ਜੀਵ ਦੇ ਸਿਰ ਸਿਰ ਮਾਲਕ ਸੱਚੇ ਨੇ ਲੇਖ ਲਿਖਿਆ ਹੋਇਆ। ਦੁੱਖ ਸੁੱਖ ਇਸਦੇ ਪੂਰਬਲੇ ਕਰਮਾਂ ਕਰਕੇ ਪ੍ਰਾਪਤ ਹੁੰਦਾ ਇਸਨੂੰ। ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ, ਜੈਸੀ ਕਲਮ ਮੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ। ਇਹ ਮਲਕ ਮਾਲਕ ਨੇ ਨਾ ਮਸਤਕ ਦੇ ਵਿੱਚ, ਉਸ ਫਲ ਪ੍ਰਦਾਤਾ ਪਰਮੇਸ਼ਰ ਨੇ ਇਹਦੇ ਕਰਮਾਂ ਦੀ ਇੱਕ ਲੇਖ ਰੇਖ ਲਿਖੀ ਹੋਈ ਹੈ। ਉਹਦੇ ਕਾਰਨ ਇਹ ਸੁੱਖ ਜਾਂ ਦੁੱਖ ਭੋਗਦਾ ਹੈ। ਕਰਮਾਂ ਦੀ ਵਿਆਖਿਆ ਕਰਾਂ, ਸਮਾਂ ਜਾਸਤ ਨਹੀਂ ਦੇ ਰਿਹਾ ਕਿਉਂਕਿ ਸ਼ਬਦ ਵੱਡਾ ਹੈ। ਕਈ ਵਾਰੀ ਮਨੁੱਖ ਕਰਮ ਕਰਦਾ ਹੈ ਅਤੇ ਕਰਮ ਮਨੁੱਖ ਕੁਛ ਵੀ ਕਰੇ ਕੈਸੇ ਵੀ ਕਰੇ ਉਸਨੂੰ ਭੁਗਤਣੇ ਪੈਂਦੇ ਨੇ। ਇਸੇ ਲਈ ਸਿਆਣਿਆਂ ਨੇ, ਵਿਦਵਾਨਾਂ ਗ੍ਰੰਥਾਂ ਨੇ ਇਹ ਬਚਨ ਕਹੇ ਨੇ। ਉਹ ਕਹਿੰਦੇ ਨੇ ਕਰਮ ਸ਼ੁਭ ਅਸ਼ੁਭ ਅਵਸ਼ਮੇਵ ਭੁਗਤਿਅਮ। ਕੰਮ ਚੰਗੇ ਨੇ ਜਾਂ ਮਾੜੇ ਨੇ ਉਹ ਅਵਸ਼ ਜੀਵ ਨੂੰ ਭੁਗਤਣੇ ਪੈਂਦੇ ਨੇ। ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ। ਮਿਟਦੇ ਨਹੀਂ ਹਨ ਜੋ ਮਾਲਕ ਨੇ ਲਿਖ ਦਿੱਤੇ ਨੇ। ਮਨੁੱਖ ਕਰਮ ਕਰਦਾ ਹੈ ਅਤੇ ਕਰਮ ਕਰਨ ਦਾ ਮਤਲਬ ਇੰਨਾ ਹੁੰਦਾ ਵੀ ਉਹਦੀ ਕਰਨ ਦੀ ਰੁਚੀ ਵੱਧ ਜਾਂਦੀ ਹੈ, ਉਹਦੀ ਰੁਚੀ ਵੱਧ ਜਾਂਦੀ ਹੈ। ਇਹ ਸ਼ੁਭ ਕਰਮ ਕਰ ਰਹੇ ਹੋ। ਕਈ ਵਾਰੀ ਮਨੁੱਖ ਕਰਮ ਸ਼ੁਭ ਕਰਦਾ, ਨੀਤ ਸ਼ੁਭ ਨਹੀਂ ਹੁੰਦੀ। ਧਰਤੀ ਚੰਗੀ ਹੈ, ਬੀਜ ਚੰਗਾ ਨਹੀਂ ਉੱਗੇਗਾ, ਨਹੀਂ ਲਾਹਾ ਪ੍ਰਾਪਤ ਹੋਵੇਗਾ। ਕਈ ਵਾਰੀ ਬੀਜ ਚੰਗਾ ਹੈ, ਧਰਤੀ ਚੰਗੀ ਨਹੀਂ। ਬੀਜ ਬਹੁਤ ਵਧੀਆ ਸੋਧਿਆ ਹੋਇਆ ਬੀਜ ਹੈ, ਧਰਤੀ ਕਲਰ ਵਾਲੀ ਹੈ ਅਤੇ ਸਾਹਿਬ ਕਹਿੰਦੇ ਕਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੇ। ਕਲਰ ਵਾਲੀ ਖੇਤੀ ਵਿੱਚ ਬੀਜ ਬੀਜ ਕੇ ਕੋਈ ਲਾਹਾ ਥੋੜ੍ਹੀ ਪ੍ਰਾਪਤ ਕਰ ਸਕਦਾ, ਨਹੀਂ ਕਰੇਗਾ। ਗੁਰਦੁਆਰੇ ਸਾਹਿਬ ਆਉਣਾ, ਮੰਦਰ ਮਸਜਿਦ ਵਿੱਚ ਜਾਣਾ ਬਹੁਤ ਚੰਗਾ ਕਰਮ ਹੈ, ਬਹੁਤ ਵਧੀਆ ਕਰਮ ਹੈ, ਪਰ ਨੀਅਤ ਮਾੜੀ ਹੈ। ਧਰਮ ਅਸਥਾਨ 'ਤੇ ਜਾ ਕੇ ਵੀ ਪਰਾਏ ਰੂਪ ਨੂੰ ਤੱਕਣਾ, ਧਰਮ ਅਸਥਾਨ 'ਤੇ ਜਾ ਕੇ ਵੀ ਦੂਸਰੇ ਦੀਆਂ ਜੇਬਾਂ ਹੀ ਕੱਟਣੀਆਂ ਨੇ, ਸੰਗਤ ਵਿੱਚ ਬੈਠ ਕੇ ਵੀ ਨਿੰਦਿਆ ਹੀ ਚੁਗਲੀ ਕਰਨੀ ਹੈ। ਕਰਮ 'ਤੇ ਚੰਗਾ ਸੀ ਪਰ ਨੀਅਤ ਮਾੜੀ ਹੈ, ਮਾੜੀ ਨੀਅਤ ਤਾਂ ਕਰਮ ਨੂੰ ਫਲ ਨਹੀਂ ਦੇਵੇਗਾ, ਉਹ ਮਾੜਾ ਫਲ ਹੀ ਦੇਵੇਗਾ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਦੁੱਖ ਸੁੱਖ ਪੁਰਬ ਵਿਚਾਰੋ ਵਾ। ਇਹ ਜਿਸ ਤਰ੍ਹਾਂ ਦੇ ਮਾਲਕ ਨੇ ਲੇਖ ਲਿਖੇ ਨੇ ਨਾ, ਇਹ ਸੁੱਖ ਅਤੇ ਦੁੱਖ, ਸੁੱਖ ਦੁੱਖ ਇਹ ਮਨੁੱਖ ਨੂੰ ਭੋਗਣੇ ਪੈਂਦੇ ਨੇ। ਹਾਂ, ਕਈ ਵਾਰੀ ਜਗਿਆਸੂ ਇੱਕ ਭਾਵਨਾ ਲੈ ਕੇ, ਇੱਕ ਸ਼ਰਧਾ ਲੈ ਕੇ, ਸਤਿਕਾਰ ਲੈ ਕੇ ਗੁਰੂ ਦੇ ਹਜ਼ੂਰ ਆ ਜਾਏ, ਗੁਰੂ ਦੇ ਚਰਨੀ ਨਤਮਸਤਕ ਹੁੰਦਾ ਹੈ ਅਤੇ ਗੁਰੂ ਸਮਰੱਥ ਹੈ, ਗੁਰਪੂਰੇ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਆਪ ਜੀ ਅੰਮ੍ਰਿਤ ਵੇਲੇ ਪੜ੍ਹੇ, ਗੁਰੂ ਆਪਣੇ ਕਿਰਪਾ ਰੂਪੀ ਹੱਥ ਜਗਿਆਸੂ ਦੇ ਸਿਰ 'ਤੇ ਰੱਖ ਦੇਵੇ ਨਾ, ਉਹਦੀਆਂ ਸਾਰੀਆਂ ਬੁਰਿਆਈਆਂ ਹੀ ਖਤਮ ਕਰ ਦਿੰਦਾ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਾਜੀ ਸਲਾਰ ਦੀਨ ਨੂੰ ਇਹੀ ਸਮਝਾਇਆ ਸੀ ਕਿ ਸਾਡੇ ਕਰਮਾਂ ਦੇ ਜਿਹੜੇ ਕਰਮ ਲਿਖੇ ਹੋਏ ਨੇ ਮਸਤਕ ਦੇ ਵਿੱਚ, ਅਤੇ ਫਿਰ ਮਹਾਰਾਜ ਜੀ ਲਿਖੇ ਹੋਏ ਨੇ ਤਾਂ ਕਿ ਸੰਗਤ ਵਿੱਚ ਆਉਣ ਦਾ ਕੀ ਲਾਭ ਹੈ। ਸਤਿਗੁਰਾਂ ਨੇ ਇੱਕ ਮੋਹਰ ਦੇ ਨਾਲ ਸਮਝਾਇਆ ਸੀ, ਮੋਹਰ ਨਾਲ ਕਹਿਣ ਲੱਗੇ ਸਲਾਰ ਦੀਨ ਇਹ ਮੋਹਰ ਹੈ, ਇਸ ਮੋਹਰ ਦੇ ਅੱਖਰ ਪੜ੍ਹੋ। ਕਹਿੰਦਾ ਮਹਾਰਾਜ ਪੁੱਠੇ ਅੱਖਰ ਲਿਖੇ ਨੇ, ਕੁਛ ਵੀ ਨਹੀਂ ਪੜ੍ਹਿਆ ਜਾਂਦਾ, ਹੁਣ ਪੁੱਠੇ ਅੱਖਰ ਲਿਖਿਆਂ ਦਾ ਕੀ ਮਤਲਬ ਬਣੇਗਾ। ਸਾਹਿਬ ਕਹਿੰਦੇ ਨਹੀਂ ਪੜ੍ਹੇ ਜਾਂਦੇ। ਕਹਿੰਦਾ ਜੀ ਨਹੀਂ ਪੜ੍ਹੇ ਜਾਂਦੇ। ਸਾਹਿਬਾਂ ਨੇ ਉਹੀ ਮੋਹਰ ਲੈ ਕੇ ਕਾਗਜ਼ ਦੇ ਉੱਤੇ ਲਾ ਦਿੱਤੀ। ਕਹਿੰਦੇ ਕਾਜ਼ੀ ਸਲਾਰਦੀਨ ਹੁਣ ਦੇਖ, ਕਹਿੰਦਾ ਮਹਾਰਾਜ ਹੁਣ ਤਾਂ ਸਪਸ਼ਟ ਹੀ ਲਿਖਿਆ ਹੋਇਆ, ਦੇਗੋ ਤੇਗੋ ਨੁਸਰਤ ਬੇਦਰੰਗ ਯਾਫਤ ਅੱਜ ਗੁਰੂ ਗੋਬਿੰਦ ਸਿੰਘ, ਸਪਸ਼ਟ ਲਿਖੇ ਹੋਏ ਨੇ ਅੱਖਰ। ਅਤੇ ਸਾਹਿਬ ਕਹਿੰਦੇ ਸਲਾਰਦੀਨ ਇਹ ਜਿਹੜੀ ਗੁਰੂ ਕੀ ਸੰਗਤ ਆਉਂਦੀ ਆ ਨਾ ਗੁਰੂ ਦੀ ਹਜ਼ੂਰੀ ਵਿੱਚ, ਆਪਣਾ ਮਸਤਕ ਜਦੋਂ ਗੁਰੂ ਦੇ ਚਰਨਾਂ ਵਿੱਚ ਲਾਉਂਦੀ ਹੈ, ਇਹਦੇ ਮਸਤਕ ਦੇ ਲੇਖ ਸਿੱਧੇ ਹੋ ਜਾਂਦੇ ਨੇ, ਲਿਖੇ ਅੱਖਰ ਬਦਲ ਜਾਂਦੇ ਨੇ, ਔਰ ਗੁਰੂ ਨੇ ਬਦਲੇ। ਗੁਰੂ ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਪੰਚਮ ਪਾਤਸ਼ਾਹ ਜੀ ਨੇ ਸੰਕੇਤ ਮੰਡੀ ਦੇ ਰਾਜੇ ਦੇ ਸਾਰੇ ਜਨਮ ਸੁਪਨੇ ਵਿੱਚ ਕੱਟ ਦਿੱਤੇ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਖਮੀਰ ਸ਼ਮੀਰ, ਇਹ ਕਿਤੇ ਆਪ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਜਾਓ ਨਾ, ਪੰਜਾਂ ਤਖ਼ਤਾਂ ਦੀ ਯਾਤਰਾ ਕਰਨੀ ਚਾਹੀਦੀ ਹੈ, ਸਿੱਖ ਨੂੰ ਗੁਰੂ ਦਾ ਹੁਕਮ ਹੈ। ਅਤੇ ਬਠਿੰਡੇ ਤੋਂ ਜਦੋਂ ਅਸੀਂ ਜਾਂਦੇ ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ, ਰਸਤੇ ਵਿੱਚ ਸ਼ਮੀਰ ਪਿੰਡ ਆਉਂਦਾ ਹੈ, ਚੌਧਰੀ ਸ਼ਮੀਰ ਸੀ ਉੱਥੋਂ ਦਾ, ਉਹਦੇ ਸਤਿਗੁਰੂ ਪਾਤਸ਼ਾਹ ਨੇ ਲੇਖ ਜਿਹੜੇ ਸੀ ਨਾ ਸੁਪਨੇ ਮਾਤਰ ਵਿੱਚ ਹੀ ਪੂਰੇ ਕਰ ਦਿੱਤੇ, ਕਿਉਂਕਿ ਗੁਰੂ ਸਮਰੱਥ ਹੈ। ਪਰ ਜੇਕਰ ਸਿੱਖ ਗੁਰੂ ਨੂੰ ਸਮਰਪਿਤ ਹੋ ਜਾਏ, ਅਤੇ ਜੇ ਸਮਰਪਿਤ ਨਾ ਹੋਏ ਤਾਂ ਸਭ ਕਹਿੰਦੇ ਸੀਸ ਨਵਾਇਆ ਕਿਆ ਥੀ ਹੈ ਜਾਂ ਹਿਰਦੈ ਕੁਸੁੱਧੇ ਜਾਹੇ, ਫਿਰ ਮੱਥਾ ਟੇਕਿਆ ਕੁਛ ਨਹੀਂ ਕਰਦਾ। ਜੇ ਮਨ ਗੁਰੂ ਦੇ ਚਰਨਾਂ ਵਿੱਚ ਅਰਪਣ ਨਹੀਂ ਨਾ ਕੀਤਾ, ਫਿਰ ਮੱਥਾ ਟੇਕਣ ਨਾਲ ਕੁਝ ਨਹੀਂ ਬਣਨਾ ਹੈ। ਇਸ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਖਸ਼ਿਸ਼ ਕਰਦੇ ਨੇ ਭਾਈ,
ਦੁੱਖ ਸੁੱਖ ਦੀਆ ਜੇ ਹਾਂ ਕੀਆ ਸੋ ਨਿਭੈ ਜੀ ਨਾਲੇ।
ਇਹ ਦੁੱਖ ਸੁੱਖ ਜੋ ਕਰਮਾਂ ਨੇ ਦਿੱਤਾ ਹੈ ਨਾ, ਦੁੱਖ ਸੁੱਖ ਦੀਆ ਜੇ ਹਾਂ ਕੀਆ, ਇਹ ਆਇਆ ਕਿੱਥੋਂ ਦੁੱਖ ਅਤੇ ਸੁੱਖ? ਜਿਸ ਤਰ੍ਹਾਂ ਦਾ ਮਨੁੱਖ ਨੇ ਕਰਮ ਕੀਤਾ ਉਸੇ ਤਰ੍ਹਾਂ ਦਾ ਮਿਲਿਆ, ਸ਼ੁਭ ਕਰਮ ਕੀਤੇ ਨੇ ਸੁੱਖ ਮਿਲ ਗਿਆ, ਮਾੜੇ ਕਰਮ ਕੀਤੇ ਤਾਂ ਦੁੱਖ ਮਿਲਿਆ। ਕਿਉਂਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਇਹ ਤਾਂ ਉਹੀ ਤਰ੍ਹਾਂ ਦਾ ਮਿਲੇਗਾ ਨਾ, ਪ੍ਰਾਪਤ ਹੋਵੇਗੀ। ਕੋਈ ਮਨੁੱਖ ਕਵੇ ਕਿ ਮੈਂ ਬਬੂਲਾਂ ਦੀ ਵਾੜ ਕਰਾਂ, ਬਬੂਲ ਬੂਜਾਂ ਬੀਜਾਂ ਅਤੇ ਅੰਬ ਚਾਹਵਾਂ, ਨਹੀਂ, ਫਰੀਦਾ ਲੋੜੇ ਦਾਖ ਬਜਾਰੀਆਂ ਕਿੱਕਰ ਬੀਜੇ ਜੱਟ ਹੰਡਾ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਪਸ਼ਮੀਨੇ ਦੇ ਬਸਤਰ ਪਾਉਣੇ ਚਾਹੁੰਦਾ ਹੈ ਅਤੇ ਉਨ ਭੇਡਾਂ ਦੀ ਲਾਹੁੰਦਾ, ਬਾਜ਼ਾਰ ਦੇਸ਼ ਦੇ ਸੌਗੀ ਮਿਰੀਆਂ ਗਿਰੀਆਂ ਮੇਵੇ ਖਾਣੇ ਚਾਹੁੰਦਾ ਹੈ, ਬੀਜਦਾ ਕਿੱਕਰਾਂ। ਹੁਣ ਕਿੱਕਰਾਂ ਤੋਂ ਤਾਂ ਮੇਵੇ ਨਹੀਂ ਨਾ ਮਿਲਣੇ। ਜੇ ਇਹ ਕਰਮ ਕਮਾਏ ਤੇ ਹਾਂ ਹੋਏ ਸੀ, ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰਦਾ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਹੁੰਦਾ ਹੈ, ਔਰ ਉਹ ਇਹਦੇ ਨਾਲ ਨਿਭਦਾ ਹੈ।
ਜੇ ਇਹ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ।
ਇਸ ਲਈ ਸਿੱਖ ਗੁਰੂ ਦੇ ਅਨੁਸਾਰੀ ਹੋ ਕੇ ਚੱਲੇ, ਜਿਸ ਤਰ੍ਹਾਂ ਦੀ ਗੁਰੂ ਕਾਰ ਕਰਾ ਰਿਹਾ ਹੈ ਨਾ, ਉਸ ਕਾਰ ਵਿੱਚ ਆਪਾਂ ਸਮਰਪਿਤ ਕਰ ਦੇਵੇ ਗੁਰੂ ਨੂੰ, ਭਾਵ ਕਿ ਗੁਰੂ ਦੇ ਅਨੁਸਾਰੀ ਚੱਲੇ, ਗੁਰੂ ਤੋਂ ਬੇਮੁਖ ਹੋ ਕੇ ਨਾ ਤੁਰੇ। ਗੁਰੂ ਸ਼ੁਭ ਕਰਮ ਕਰਨ ਵਾਸਤੇ ਪ੍ਰੇਰਣਾ ਦਿੰਦਾ, ਗੁਰੂ ਤੇ ਕਹਿੰਦਾ ਸਿੱਖਾ ਸ਼ੁਭ ਕਰਮ ਕਰ। ਔਰ ਭਾਈ ਸਾਹਿਬ ਜੀ ਕਹਿੰਦੇ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਨ ਵਰਤਨ ਦਾ, ਧਰਮ ਦੀ ਕਿਰਤ ਕਰ, ਨਾਮ ਜਪ ਵੰਡ ਛਕ।
ਆਪ ਨਿਰਾਲਮ ਧੰਦਾ ਬਾਦੀ ਕਰ ਹੁਕਮ ਛਡਾਵ ਨਹਾਰੋ।
ਆਪ ਮਾਲਕ ਨਿਰਾਲਾ ਨਿਰਾਲਮ ਹੈ, ਨਿਰਲੇਪ ਹੈ, ਸਾਰੀ ਸ੍ਰਿਸ਼ਟੀ ਨੂੰ ਧੰਦਿਆਂ ਵਿੱਚ ਬੰਨਿਆ ਹੋਇਆ, ਔਰ ਉਹ ਮਾਲਕ ਜਿਹੜਾ ਹੈ ਨਾ, ਜਿਹਦੇ 'ਤੇ ਕਿਰਪਾ ਕਰਦੇ ਹੁਕਮ ਕਰਕੇ ਉਹਨੂੰ ਧੰਦਿਆਂ ਤੋਂ ਛਡਵਾ ਵੀ ਲੈਂਦਾ, ਧੰਦੇ ਕਰਦਾ ਹੈ ਪਰ ਮਨ ਕਰਕੇ ਮਾਲਕ ਨਾਲ ਜੁੜਦਾ ਹੈ।
ਅੱਜ ਕੱਲ ਕਰਦੇ ਆਂ ਕਾਲ ਦੇ ਆਪੈ ਦੂਜੇ ਭਾਏ ਵਿਕਾਰੋ।
ਇਸ ਕਰਕੇ ਅੱਜ ਕੱਲ ਕਰਦਿਆਂ ਹੋਇਆ ਮਨੁੱਖ ਕਾਲ ਦੇ ਅਧੀਨ ਹੋ ਜਾਂਦਾ, ਦੁਵੈਤ ਭਾਅ ਵਿੱਚ ਲੱਗ ਕੇ ਵਿਕਾਰ ਕਰਦਾ। ਕਿਸੇ ਨੂੰ ਕਹੀਏ ਵੀ ਨਿਤਨੇਮ ਕਰ ਲਿਆ ਕਰ, ਉਹ ਕਹਿੰਦਾ ਜੀ ਥੋੜ੍ਹਾ ਜਿਹਾ ਠਹਿਰ ਕੇ ਫਿਰ ਸ਼ੁਰੂ ਕਰਾਂਗੇ। ਅੰਮ੍ਰਿਤ ਵੇਲੇ ਜਾਗ ਲਿਆ ਕਰ, ਅਜੇ ਥੋੜ੍ਹਾ ਜਿਹਾ ਕੰਮ ਧੰਦਾ ਬਹੁਤਾ ਹੈ, ਜਦੋਂ ਵਿਹਲੇ ਜਿਹੇ ਹੋ ਕੇ ਨਾ ਫਿਰ ਅੰਮ੍ਰਿਤ ਵੇਲੇ ਜਾਗਾਂਗੇ। ਕਬੀਰ ਸਾਹਿਬ ਜੀ ਤੇ ਕਹਿੰਦੇ ਕਾਲ ਕਰਨ ਤਾਂ ਅਬ ਹੈ ਕਾਰ, ਅਬ ਕਰਤਾ ਸੋਏ ਤਾਲ, ਪਾਛੈ ਕਛੋ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਫਿਰ ਕੁਛ ਨਹੀਂ ਹੋ ਸਕਣਾ ਹੈ।
ਜਮ ਮਾਰਗ ਪੰਥ ਨਾ ਸੁਜਾਈ ਉਜੜ ਅੰਧ ਗੁਬਾਰੋ ਵਾ।
ਜਮਾਂ ਦੇ ਮਾਰਗ ਵਿੱਚ ਚੱਲਦੇ ਹੋਏ ਜੀਵ ਨੂੰ ਕੁਝ ਦਿਖਾਈ ਨਹੀਂ ਦੇਵੇਗਾ। ਹੁਣ ਸਰੀਰ ਤਿਆਗਣ ਤੋਂ ਬਾਅਦ ਜਮਾਂ ਦੇ ਰਸਤੇ ਤੇ ਜਾਣਾ, ਇਸ ਨੂੰ ਕੋਈ ਸਮਝ ਨਹੀਂ ਹੈ, ਕਿਉਂਕਿ ਬਹੁਤ ਉਜੜ ਅੰਧ ਗੁਬਾਰੋ ਵਾ, ਬਹੁਤ ਹਨੇਰਾ ਅਗਿਆਨ ਗੁਬਾਰਤਾ ਦਾ ਰਸਤਾ ਹੈ।
ਨਾ ਜਲ ਲੇਪ ਤੁਲਾਈਆ ਨਾ ਭੋਜਨ ਪਰਕਾਰੋ ਵਾ।
ਉੱਥੇ ਛਕਣ ਵਾਸਤੇ ਜਲ ਮਿਲਣਾ ਹੈ, ਨਾ ਸਰਦੀ ਤੋਂ ਬਚਣ ਵਾਸਤੇ ਲੇਪ, ਨਾ ਵਿਛਾਉਣ ਵਾਸਤੇ ਤਲਾਈਆਂ, ਨਾ ਅਨੇਕ ਪ੍ਰਕਾਰ ਦੇ ਭੋਜਨ ਪ੍ਰਾਪਤ ਹੋਣੇ ਨੇ।
ਭੋਜਨ ਭਾਉ ਨਾ ਠੰਡਾ ਪਾਣੀ ਨਾ ਕਾਪੜ ਸੀਗਾਰੋ।
ਨਾ ਭੋਜਨ ਨਾ ਉੱਥੇ ਭਾਉ ਪ੍ਰੇਮ, ਨਾ ਠੰਡਾ ਜਲ ਛਕਣ ਨੂੰ ਮਿਲਣਾ, ਨਾ ਅਨੇਕ ਪ੍ਰਕਾਰ ਦੇ ਕੱਪੜੇ ਪਹਿਨਣ ਵਾਸਤੇ, ਨਾ ਸ਼ਿੰਗਾਰ ਕਰਨ ਵਾਸਤੇ ਮਿਲਣੇ ਨੇ।
ਗਲ ਸੰਗਲ ਸਿਰ ਮਾਰੇ ਉਬਾ ਨਾ ਦੀਸੈ ਘਰ ਬਾਰੋ।
ਉੱਥੇ ਤਾਂ ਭਾਈ ਗਲ ਸੰਗਲ ਘੱਟ ਚਲਾਇਆ, ਗਲ ਵਿੱਚ ਸੰਗਲ ਪਾ ਕੇ ਜਮਾਂ ਨੇ ਅੱਗੇ ਲਾ ਲੈਣਾ। ਗਲ ਸੰਗਲ ਸਿਰ ਮਾਰੇ ਉਬੋ, ਗਲ ਵਿੱਚ ਸੰਗਲ ਪਾਇਆ ਹੋਇਆ ਜਨ ਇਸ ਨੂੰ ਮਾਰਦੇ ਨੇ, ਪੁਕਾਰਾ ਕਰਦਾ ਹੈ।
ਇਬ ਕੇ ਰਾਹੇ ਜਮਣ ਨਾਹੀ ਪਛਤਾਣੇ ਸਿਰ ਪਾਰੋ।
ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਪੈਂਦਾ, ਫਿਰ ਪਛਤਾਤਾਪ ਕਰਦਾ ਕਿ ਮਹਾਰਾਜ ਹੁਣ ਬਖਸ਼ ਲੋ, ਅੱਗੇ ਜਨਮ ਮਿਲਿਆ ਤੇ ਸ਼ੁਭ ਕਰਮ ਕਰਾਂਗਾ, ਪਰ ਜਨਮ ਫਿਰ ਮਿਲਦਾ ਨਹੀਂ।
ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ।
ਸੱਚੇ ਪਰਮਾਤਮਾ ਤੋਂ ਬਿਨਾਂ ਉੱਥੇ ਤੇਰਾ ਕੋਈ ਸਹਾਇਕ ਬੇਲੀ ਨਹੀਂ, ਇਹ ਸੱਚਾ ਵਿਚਾਰ ਹੈ।
ਬਾਬਾ ਰੋਵਹੇ ਰਵਹੇ ਸੋ ਜਾਣੀ ਹੈ ਮਿਲ ਰੋਵੈ ਗੁਣ ਸਾਰੇ ਵਾ।
ਸਾਹਿਬ ਕਹਿੰਦੇ ਬਾਬਾ ਰੋਵੈ ਰਵੈ ਸੋ ਜਾਣੀਐ। ਰੋਂਦੇ ਨੇ ਮਨੁੱਖ, ਦੋ ਪ੍ਰਕਾਰ ਦਾ ਰੋਣਾ ਹੈ। ਇੱਕ ਤਾਂ ਮਨੁੱਖ ਪਦਾਰਥਾਂ ਵਾਸਤੇ ਰੋਂਦਾ ਹੈ, ਇੱਕ ਉਸ ਮਾਲਕ ਦੇ ਪਿਆਰ ਅਤੇ ਵਿਰਾਗ ਵਿੱਚ ਰੋਂਦਾ ਹੈ। ਰੋਣ ਦੇ ਵਿੱਚ ਅੰਤਰ ਹੈ। ਕੋਈ ਮਨੁੱਖ ਪਦਾਰਥਾਂ ਵਾਸਤੇ, ਪਰਿਵਾਰ ਵਾਸਤੇ ਰੋਂਦਾ ਹੈ, ਕੋਈ ਨਿਰੰਕਾਰ ਵਾਸਤੇ ਰੋਂਦਾ ਹੈ। ਬਾਬਾ ਰੋਵੇ ਰਵੇ ਸੋ ਜਾਣੀਏ, ਜਿਹੜਾ ਉਸ ਮਾਲਕ ਨੂੰ ਰਮਿਆ ਹੋਇਆ ਸਮਝ ਕੇ ਰੋਂਦਾ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਮਿਲ ਰੋਵੇ ਗੁਣ ਸਾਰੇ ਵਾਹ, ਮਾਲਕ ਦੇ ਗੁਣਾਂ ਨੂੰ ਗ੍ਰਹਿਣ ਕਰਕੇ, ਮਾਲਕ ਦੇ ਗੁਣਾਂ ਨੂੰ ਜਾਣ ਕੇ, ਮਾਲਕ ਦੀ ਵਡਿਆਈ ਨੂੰ ਜਾਣ ਕੇ ਉਹਦੇ ਪਿਆਰ ਵਿੱਚ ਵੈਰਾਗ ਵਿੱਚ ਰੋਂਦਾ ਹੈ।
ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ।
ਤੇ ਜੋ ਮਾਇਆ ਦੀ ਠੱਗੀ ਹੋਈ ਇਸਤਰੀ, ਜੀਵ ਰੂਪੀ ਇਸਤਰੀ ਰੋਂਦੀ, ਉਹ ਵੀ ਪ੍ਰਵਾਨ। ਪਰ ਸਾਹਿਬ ਕਹਿੰਦੇ ਧੰਦੜਾ ਰੋਵਣ ਹਾਰੇ ਵਾ, ਜਿਹੜਾ ਮਨੁੱਖ ਧੰਦਿਆਂ ਵਾਸਤੇ ਰੋਂਦਾ ਨਾ, ਰੋਣਾ ਉਹਦੇ ਪੱਲੇ ਪੈ ਜਾਂਦਾ ਹੈ, ਉਹ ਹਮੇਸ਼ਾ ਰੋਂਦਾ ਹੈ।
ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ।
ਜੋ ਜੀਵ ਧੰਦਿਆਂ ਦੇ ਵਾਸਤੇ ਰੁਦਨ ਕਰਦੇ ਨੇ, ਪਦਾਰਥਾਂ ਦੇ ਵਾਸਤੇ ਰੁਦਨ ਕਰਦੇ ਨੇ ਨਾ, ਪਾਤਸ਼ਾਹ ਕਹਿੰਦੇ ਉਹ ਅੰਦਰ ਦੀ ਮੈਲ ਨਹੀਂ ਧੋ ਸਕਦੇ ਹਨ। ਅੰਦਰ ਦੀ ਮੈਲ ਨਹੀਂ ਧੁੱਪਦੀ ਹੈ ਉਸ ਦੀ, ਰੋਣ ਦੇ ਨਾਲ ਕਹਿੰਦੇ ਮਨ ਹੌਲਾ ਹੋ ਜਾਂਦਾ, ਪਰ ਉਹਦਾ ਮਨ ਹੌਲਾ ਹੁੰਦਾ ਜੋ ਮਾਲਕ ਨੂੰ ਯਾਦ ਕਰਕੇ ਰੋਂਦਾ, ਜੋ ਧੰਦਿਆਂ ਵਿੱਚ ਪਦਾਰਥਾਂ ਵਿੱਚ ਪਰਿਵਾਰ ਵਿੱਚ ਰੋਂਦਾ ਹੈ। ਸਾਹਿਬ ਕਹਿੰਦੇ ਨੇ ਉਹਦੇ ਅੰਦਰ ਦੀ ਮੈਲ ਜਿਹੜੀ ਉਹ ਨਿਕਲਦੀ ਨਹੀਂ।
ਜਿਉਂ ਬਾਜੀਗਰ ਪਰ ਮੈਂ ਭੁੱਲੈ ਝੂਠ ਮੁੱਠੀ ਅਹੰਕਾਰੋ।
ਪਾਤਸ਼ਾਹ ਕਹਿੰਦੇ ਭਾਈ ਖਿਆਲ ਵਿੱਚ ਰੱਖੀ, ਇਹ ਜਿਹੜਾ ਸੰਸਾਰ ਹੈ ਨਾ, ਪਦਾਰਥ ਨੇ, ਪਰਿਵਾਰ ਹੈ, ਕਾਰੋਬਾਰ ਹੈ, ਇਹ ਇਉਂ ਹੈ ਜਿਉਂ ਬਾਜੀਗਰ ਪਰ ਮੈਂ ਭੁੱਲੈ। ਜਿਵੇਂ ਬਾਜੀਗਰ ਇੱਕ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਬਾਜੀਗਰ ਅਨੇਕ ਪ੍ਰਕਾਰ ਦੀ ਬਾਜੀ ਪਾਉਂਦਾ ਹੈ, ਅਨੇਕ ਪ੍ਰਕਾਰ ਦੀਆਂ ਖੇਡਾਂ ਕਰ ਕਰਕੇ ਦਿਖਾਉਂਦਾ ਹੈ, ਅਤੇ ਜਿਹੜੇ ਦਰਸ਼ਕ ਨੇ ਨਾ ਉਹ ਭਰਮ ਵਿੱਚ ਪੈ ਕੇ ਭੁੱਲ ਜਾਂਦੇ ਨੇ ਵੀ ਜੋ ਕੁਝ ਕਰ ਰਿਹਾ ਸੱਚ ਹੀ ਕਰ ਰਿਹਾ, ਬਿਲਕੁਲ ਠੀਕ ਕਰ ਰਿਹਾ। ਮਨੁੱਖ ਵੀ ਇਸੇ ਤਰ੍ਹਾਂ ਸੰਸਾਰ ਦੀ ਬਾਜੀ ਵਿੱਚ ਭੁੱਲਾ ਹੋਇਆ ਹੈ, ਝੂਠ ਮੁੱਠੀ ਅਹੰਕਾਰੋ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਹ ਸੰਸਾਰ ਦੀ ਮਾਇਆ ਝੂਠੀ ਹੈ, ਪਦਾਰਥ ਝੂਠੇ ਨੇ, ਇਹ ਝੂਠੇ ਪਦਾਰਥਾਂ ਵਿੱਚ ਅਹੰਕਾਰੀ ਬਣਿਆ ਹੋਇਆ ਹੈ।
ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ।
ਬੇਨਤੀ ਅਰਦਾਸ ਕਰ, ਸਤਿਗੁਰੂ ਆਪ ਹੀ ਕਿਰਪਾ ਕਰਨ ਵਾਲੇ ਨੇ, ਆਪ ਹੀ ਉਹ ਪਰਮੇਸ਼ਰ ਸ਼ੁਭ ਮਾਰਗ 'ਤੇ ਪਾਉਣ ਵਾਲਾ ਹੈ, ਆਪੇ ਸ਼ੁਭ ਕਰਮ ਕਰਾਉਣ ਵਾਲਾ ਹੈ।
ਨਾਮ ਰੱਤੇ ਗੁਰ ਪੂਰਾ ਰਾਖੇ, ਨਾਨਕ ਸਹਿਜ ਸੁਭਾਏ।
ਸ੍ਰੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਭਾਈ ਜਿਹੜੇ ਜੀਵ ਨਾਮ ਦੇ ਵਿੱਚ ਰੱਤੇ ਰੰਗੇ ਗਏ, ਨਾਮ ਦੇ ਵਿੱਚ ਜੁੜ ਗਏ, ਅਤੇ ਐਸੇ ਜਿਹੜੇ ਨਾਮ ਵਿੱਚ ਜੁੜੇ ਨੇ ਨਾ, ਉਹਨਾਂ ਨੂੰ ਪੂਰੇ ਗੁਰੂ ਨੇ ਰੱਖ ਲਿਆ। ਉਹ ਪਰਿਵਾਰ ਵਿੱਚ ਰਹਿੰਦੇ, ਕਾਰੋਬਾਰ ਵਿੱਚ ਰਹਿੰਦੇ, ਸੰਸਾਰ ਵਿੱਚ ਰਹਿੰਦੇ, ਮਨ ਕਰਕੇ ਅਲੇਪ ਨੇ। ਨਾਨਕ ਸਹਿਜ ਸੁਭਾਏ, ਸਾਹਿਬ ਕਹਿੰਦੇ ਨਾਨਕ ਉਹ ਸੁੱਤੇ ਸਿੱਧ ਹੀ ਸੰਸਾਰ ਵਿੱਚ ਰਹਿੰਦੇ ਨਿਰੰਕਾਰ ਨਾਲ ਜੁੜ ਜਾਂਦੇ ਨੇ, ਪਰਮਾਤਮਾ ਨਾਲ ਜੁੜ ਜਾਂਦੇ ਹਨ।
ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਨਾਮ ਰੱਤੇ ਗੁਰਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।